ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਗੁਰਬਾਣੀ ਵਿੱਚ ਬਾਰ ਬਾਰ ਇਸ ਸ਼ਬਦ ਅੱਖਰ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਕੀ ਭਾਵ ਹੈ? ਸ਼ਬਦ ਦੀ ਕਮਾਈ ਕਿਵੇਂ ਕੀਤੀ ਜਾ ਸਕਦੀ ਹੈ? ਸਿੱਧ ਗੋਸ਼ਟ ਵਿੱਚ ਸਿੱਧਾਂ ਦੇ ਗੁਰੂ ਮਤ ਪ੍ਰਥਾਏ ਗੁਰੂ ਨਾਨਕ ਪਾਤਸ਼ਾਹ ਦਾ ਉੱਤਰ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਤੋਂ ਕੀ ਭਾਵ ਹੈ? ਇਹਨਾਂ ਸੂਖਮ ਸਵਾਲਾਂ ਦਾ ਜਵਾਬ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਆਪ ਸ਼ਬਦ ਸੁਰਤ ਲਿਵਲੀਨ ਦੀ ਅਵਸਥਾ ਵਿੱਚ ਵਿਚਰਦਿਆਂ ਆਪਣੇ ਆਤਮਿਕ ਅਨੁਭਵ ਦੀ ਰੋਸ਼ਨੀ ਵਿੱਚ ਦੇਣ ਦਾ ਯਤਨ ਕੀਤਾ ਹੈ। ਗੁਰਬਾਣੀ ਵਿਚਾਰ, ਲੇਖ ਨੰਬਰ 59। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਤੱਤ ਸ਼ਬਦ ਨਿਰੰਕਾਰ ਵਿੱਚੋਂ ਉਪਜਿਆ ਅਤੇ ਇਹਦੇ ਵਿੱਚ ਪ੍ਰਭੂ ਦੇ ਸਾਰੇ ਆਤਮਿਕ ਗੁਣ ਮੌਜੂਦ ਹਨ। ਇਸੇ ਤੱਤ ਸ਼ਬਦ ਤੋਂ ਸੂਖਮ ਅਤੇ ਸਥੂਲ ਸੰਸਾਰ ਉਪਜਦਾ ਹੈ, ਪਲਦਾ ਹੈ ਅਤੇ ਇਸੇ ਵਿੱਚ ਜਾ ਸਮਾਉਂਦਾ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਏਕੋ ਸ਼ਬਦ ਏਕੋ ਪ੍ਰਭ ਵਰਤੈ, ਸਭ ਏਕਸ ਤੇ ਉਤਪਤ ਚਲੈ। ਦੂਜੇ ਲਫਜ਼ਾਂ ਵਿੱਚ ਤੱਤ ਸ਼ਬਦ ਦੇ ਦੋ ਮੁੱਖ ਸਰੂਪ ਹਨ। ਕਿਹੜੇ ਕਿਹੜੇ? ਇੱਕ ਤਾਂ ਹੈ ਸੂਖਮ ਦੈਵੀ ਸਰੂਪ, ਸਾਰੇ ਦੈਵੀ ਗੁਣ ਤੇ ਵਲਵਲੇ, ਜਿਵੇਂ ਕਿ ਪਿਆਰ, ਸ਼ਰਧਾ, ਦਇਆ, ਵਿਸਮਾਦ, ਭੈ ਭਾਵਨੀ ਅਤੇ ਆਤਮਿਕ ਸ਼ਕਤੀ। ਉਹ ਸਾਰੇ ਸ਼ਬਦ ਦੇ ਇਸ ਸੂਖਮ ਦੈਵੀ ਸਰੂਪ ਵਿੱਚ ਪ੍ਰਵੇਸ਼ ਹਨ। ਦੂਸਰਾ ਹੈ ਸਾਡੀ ਸਥੂਲ ਰੂਪ ਜਾਂ ਕੁਦਰਤ, ਦ੍ਰਿਸ਼ਟਮਾਨ ਜਾਂ ਮਨ ਬੁੱਧੀ ਅਤੇ ਪੰਜ ਗਿਆਨ ਇੰਦਰੀਆਂ ਨਾਲ ਪ੍ਰਤੀਤ ਹੋਣ ਵਾਲਾ ਸੰਸਾਰ। ਪਹਿਲਾ ਦੈਵੀ ਸਰੂਪ ਰੂਪ ਰੰਗ ਰੇਖ ਭੇਖ ਚੱਕਰ ਚਿੰਨ ਮਨ ਚਿੱਤ ਬੁੱਧੀ ਸੁਗੰਧ ਅੱਖਰ ਆਵਾਜ਼ ਦੇਸ਼ ਅਤੇ ਕਾਲ ਆਦਿ ਤੋਂ ਪਰੇ ਹੈ। ਸੂਖਮ ਸਰੂਪ ਉਹ ਇਹਨਾਂ ਗੁਣਾਂ ਤੋਂ ਪਰੇ ਹੈ। ਇਸ ਵਿੱਚ ਨਿਰੰਕਾਰ ਦੇ ਸਾਰੇ ਸੂਖਮ ਗੁਣ ਮੌਜੂਦ ਹਨ, ਪਰ ਇਹ ਸੂਖਮ ਤੱਤ ਸ਼ਬਦ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਨੂੰ ਸ਼ਬਦ ਸੁਰਤ ਦੀ ਕਮਾਈ ਕਰਕੇ ਗੁਰਪ੍ਰਸਾਦ ਦੁਆਰਾ ਕੇਵਲ ਅਨੁਭਵ ਵਿੱਚ ਹੀ ਪ੍ਰਕਾਸ਼ਿਤ ਹੁੰਦੇ ਹਨ। ਇਹਦੇ ਵਿੱਚ ਸੂਖਮ ਸਰੂਪ ਸ਼ਬਦ ਵਿੱਚ ਇਹ ਸਾਰੇ ਦੈਵੀ ਗੁਣ ਮੌਜੂਦ ਹਨ, ਲੇਕਿਨ ਇਹ ਦੈਵੀ ਗੁਣ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਨੂੰ ਸ਼ਬਦ ਸੁਰਤ ਦੀ ਕਮਾਈ ਕਰਕੇ ਗੁਰਪ੍ਰਸਾਦ ਦੁਆਰਾ ਉਹਨਾਂ ਦੇ ਅਨੁਭਵ ਵਿੱਚ ਹੀ ਪ੍ਰਕਾਸ਼ਿਤ ਹੁੰਦੇ ਹਨ। ਸ਼ਬਦ ਦਾ ਦੂਸਰਾ ਸਥੂਲ ਰੂਪ ਹੈ ਰੂਪ ਰੰਗ ਰੇਖ ਚੱਕਰ ਚਿੰਨ ਮਨ ਚਿੱਤ ਬੁੱਧੀ ਸੁਗੰਧ ਅੱਖਰ ਬੋਲੀ ਦੇਸ਼ ਅਤੇ ਕਾਲ ਦੀ ਪਕੜ ਵਿੱਚ, ਅਤੇ ਇਹ ਪੰਜਾਂ ਗਿਆਨ ਇੰਦਰੀਆਂ ਦਾ ਵਿਸ਼ਾ ਹੈ। ਸਾਰੀ ਕੁਦਰਤ ਕਾਇਨਾਤ ਜਿਵੇਂ ਕਿ ਸੂਰਜ, ਤਾਰੇ, ਹਵਾ, ਪਾਣੀ, ਅੱਗ, ਜੀਵ ਜੰਤੂ, ਨਦੀਆਂ, ਨਾਲੇ, ਪਹਾੜ, ਬਨਸਪਤੀ ਆਦਿ ਸਾਰੇ ਇਸੇ ਸਥੂਲ ਰੂਪ ਸ਼ਬਦ ਦੇ ਹੀ ਪ੍ਰਗਟਾਵੇ ਹਨ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਸੋ ਗੁਰਬਾਣੀ ਦੇ ਪ੍ਰਮਾਣਾਂ ਅਨੁਸਾਰ ਦਿਸਣਹਾਰ ਕੁਦਰਤ ਦੀ ਅਮਿਤ ਅਤੇ ਮੁਕੰਮਲ ਸੁੰਦਰਤਾ, ਇਹਦੀ ਅਨੇਕਤਾ, ਇਹਦੀ ਬਹੁਰੰਗਤਾ, ਵਿਸ਼ਾਲਤਾ, ਵਿਉਂਤਬੰਦੀ ਅਤੇ ਉਪਯੋਗਤਾ, ਇਹ ਹਮੇਸ਼ਾ ਹੀ ਮਨੁੱਖੀ ਸੁਰਤ ਜਾਂ ਦਿਮਾਗ ਨੂੰ ਪ੍ਰਭਾਵਿਤ ਕਰਕੇ ਇਹਦੇ ਅਦ੍ਰਿਸ਼ਟ ਰਚਨਹਾਰ ਪ੍ਰਭੂ ਵੱਲ ਖਿੱਚ ਪਾਉਣ ਦਾ ਕਾਰਨ ਬਣਦੀ ਰਹੀ ਹੈ। ਅਸੀਂ ਇਸ ਕੁਦਰਤ ਨੂੰ ਦੇਖ ਕੇ ਉਸ ਪ੍ਰਭੂ ਵੱਲ ਖਿੱਚੇ ਜਾਂਦੇ ਹਾਂ। ਕਵੀਆਂ, ਚਿੱਤਰਕਾਰਾਂ ਅਤੇ ਹੋਰ ਅਨੇਕਾਂ ਕਲਾਕਾਰਾਂ ਲਈ ਕੁਦਰਤ ਜਾਂ ਅਸਥੂਲ ਸ਼ਬਦ ਹਮੇਸ਼ਾ ਇੱਕ ਅਮੁੱਕ ਪ੍ਰੇਰਨਾ ਦਾ ਸਾਧਨ ਬਣਦੀ ਰਹੀ ਹੈ। ਪਰ ਇੱਥੇ ਇੱਕ ਨੁਕਤਾ ਇਹ ਹੈ ਕਿ ਤੱਤ ਸ਼ਬਦ ਦੇ ਸੂਖਮ ਅਤੇ ਸਥੂਲ ਸਰੂਪ ਨੂੰ ਕੋਈ ਵਿਰਲਾ ਹੀ ਸੰਤ ਭਗਤ ਜਾਂ ਬਖਸ਼ਿਆ ਹੋਇਆ ਗੁਰਮੁਖ ਅਨੁਭਵ ਦੁਆਰਾ ਬੁੱਝਣ ਮਾਨਣ ਅਤੇ ਪ੍ਰਗਟਾਉਣ ਦੀ ਸਮਰੱਥਾ ਰੱਖਦਾ ਹੈ। ਇਸ ਸੂਖਮ ਵਿਚਾਰ ਨੂੰ ਸਮਝਣ ਵਾਸਤੇ ਗੁਰਮੁਖ ਪਿਆਰਿਆਂ ਨੇ ਫਿਰ ਹੇਠਾਂ ਉਦਾਹਰਨ ਦਿੱਤੀ ਹੈ। ਜਿਵੇਂ ਸੂਰਜ ਵਿੱਚੋਂ ਕਿਰਨਾਂ ਉਪਜਦੀਆਂ ਹਨ ਅਤੇ ਇਹਨਾਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਹੀ ਗੁਣ ਮੌਜੂਦ ਹੁੰਦੇ ਹਨ। ਇਸ ਧੁੱਪ ਜਾਂ ਕਿਰਨਾਂ ਦੇ ਦੋ ਮੁੱਖ ਸਰੂਪ ਹਨ। ਕਿਹੜੇ ਕਿਹੜੇ? ਇੱਕ ਅਦ੍ਰਿਸ਼ਟ ਸੂਖਮ ਸਰੂਪ ਹੈ ਇਹਨਾਂ ਕਿਰਨਾਂ ਦਾ, ਜਿਹਦੇ ਵਿੱਚ ਕਿ ਸੱਤ ਰੰਗ ਹੁੰਦੇ ਹਨ, ਜੀਵਨ ਰੌਂ ਹੁੰਦੀ ਹੈ। ਦੂਜਾ ਸਾਨੂੰ ਦਿਸਣ ਵਾਲਾ ਜਾਂ ਮਹਿਸੂਸ ਹੋਣ ਵਾਲਾ ਸਥੂਲ ਸਰੂਪ ਹੈ। ਇਹ ਕੀ ਹੈ? ਪੰਜ ਗਿਆਨ ਇੰਦਰੀਆਂ ਦੁਆਰਾ ਅਨੁਭਵ ਹੋਣ ਵਾਲਾ ਸਰੂਪ, ਜਿਵੇਂ ਗਰਮੀ ਅਤੇ ਪ੍ਰਕਾਸ਼। ਸੂਖਮ ਸਰੂਪ ਨੂੰ, ਅਦ੍ਰਿਸ਼ਟ ਰੰਗਾਂ ਨੂੰ ਸਾਡੀਆਂ ਇਹ ਅੱਖਾਂ ਨਹੀਂ ਦੇਖ ਸਕਦੀਆਂ, ਕਿਉਂਕਿ ਇਹ ਸਾਰੇ ਰੰਗ ਅਤੇ ਜੀਵਨ ਰੌਂ ਸੂਰਜ ਦੀਆਂ ਅਦ੍ਰਿਸ਼ਟ ਕਿਰਨਾਂ ਵਿੱਚ ਛੁਪੇ ਹੋਏ ਹਨ। ਇਸ ਸਰੂਪ ਨੂੰ ਪ੍ਰਗਟ ਕਰਨ ਵਾਸਤੇ ਕੋਈ ਸਹੀ ਜੁਗਤੀ ਚਾਹੀਦੀ ਹੈ। ਉਹ ਜੁਗਤੀ ਕੀ ਹੈ ਕਿ ਪ੍ਰਿਜ਼ਮ ਇੱਕ ਤਰ੍ਹਾਂ ਦਾ ਤਿਕੋਨਾ ਸ਼ੀਸ਼ਾ ਹੁੰਦਾ ਹੈ, ਜਿਹਦੇ ਵਿੱਚ ਕਿ ਸੂਰਜ ਦੀਆਂ ਕਿਰਨਾਂ ਪਾਸ ਕਰਨ ਦੇ ਨਾਲ ਉਹ ਕਈ ਰੰਗਾਂ ਵਿੱਚ ਬਦਲ ਜਾਂਦੀਆਂ ਹਨ। ਤਾਂ ਤੇ ਜਦੋਂ ਸੂਰਜ ਦੀਆਂ ਕਿਰਨਾਂ ਪ੍ਰਿਜ਼ਮ ਵਿੱਚੋਂ ਲੰਘਦੀਆਂ ਹਨ ਤਾਂ ਉਹਦੇ ਸੱਤੇ ਰੰਗ ਪ੍ਰਤੱਖ ਹੋ ਜਾਂਦੇ ਹਨ। ਇਹਨਾਂ ਸਤਰੰਗੀ ਕਿਰਨਾਂ ਵਿੱਚ ਸੂਰਜ ਦੇ ਸਥੂਲ ਗੁਣ ਵੀ, ਜਿਵੇਂ ਪ੍ਰਕਾਸ਼, ਨਿੱਘ, ਜੀਵਨ ਰੌਂ ਵੀ ਮੌਜੂਦ ਹੁੰਦੀ ਹੈ। ਜਿਵੇਂ ਅਸੀਂ ਸੂਰਜ ਦੀਆਂ ਦ੍ਰਿਸ਼ਟ ਅਤੇ ਸੂਖਮ ਕਿਰਨਾਂ ਵਿੱਚੋਂ ਨਿਕਲੇ ਅਨੇਕ ਰੰਗਾਂ ਨੂੰ, ਲਾਲ ਰੌਸ਼ਨੀ, ਪੀਲੀ ਰੌਸ਼ਨੀ, ਹਰੀ ਰੌਸ਼ਨੀ, ਨੀਲੀ ਰੌਸ਼ਨੀ, ਜਾਮਨੀ ਰੌਸ਼ਨੀ, ਸੰਤਰੀ ਰੌਸ਼ਨੀ ਜਾਂ ਬਿਨਫਸ਼ੀ ਰੌਸ਼ਨੀ ਆਦਿ ਦੇ ਨਾਮ ਦਿੰਦੇ ਹਾਂ, ਇਹ ਇਸੇ ਤਰ੍ਹਾਂ ਅਦ੍ਰਿਸ਼ਟ ਅਤੇ ਸੂਖਮ ਤੱਤ ਸ਼ਬਦ ਤੋਂ ਉਤਪਤ ਅਨੇਕਾਂ ਪ੍ਰਗਟ ਅਤੇ ਪ੍ਰਵਿਰਤ ਗੁਣਾਂ ਨੂੰ ਗੁਰਬਾਣੀ ਵਿੱਚ ਕੀ ਨਾਮ ਦਿੱਤੇ ਗਏ ਹਨ? ਸਾਹਿਬ ਸ਼ਬਦ, ਗੁਰ ਸ਼ਬਦ, ਵਿਆਪਕ ਸ਼ਬਦ, ਦਾਤਾ ਸ਼ਬਦ, ਪਤਾਰ ਸ਼ਬਦ, ਸੱਚ ਸ਼ਬਦ, ਅਪਾਰ ਸ਼ਬਦ, ਏਕ ਸ਼ਬਦ, ਅਲਖ ਸ਼ਬਦ, ਪੂਰਾ ਸ਼ਬਦ, ਬੋਹਿਤ ਸ਼ਬਦ, ਖੇਵਟ ਸ਼ਬਦ, ਅੰਕਸ ਸ਼ਬਦ, ਅਨਹਦ ਸ਼ਬਦ, ਨਿਰਮਲ ਸ਼ਬਦ, ਨਿਸਾਨ ਸ਼ਬਦ, ਲੰਗਰ ਸ਼ਬਦ, ਮਿੱਠਾ ਸ਼ਬਦ, ਸੀਤਲ ਸ਼ਬਦ, ਮਹਾਰਸ ਸ਼ਬਦ, ਰਤਨ ਸ਼ਬਦ, ਔਖਦ ਸ਼ਬਦ, ਅੰਮ੍ਰਿਤ ਸ਼ਬਦ ਅਤੇ ਨਾਮ ਸ਼ਬਦ ਆਦਿ ਅੱਖਰਾਂ ਨਾਲ ਇਹਨੂੰ ਗੁਰਬਾਣੀ ਵਿੱਚ ਦਰਸਾਇਆ ਗਿਆ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਦੇ ਸੱਤ ਰੰਗ ਪ੍ਰਿਜ਼ਮ ਰਾਹੀਂ ਪ੍ਰਗਟ ਹੁੰਦੇ ਹਨ, ਇਸੇ ਤਰ੍ਹਾਂ ਸ਼ਬਦ ਦੇ ਇਹ ਅਨੇਕ ਗੁਪਤ ਆਤਮਿਕ ਗੁਣ ਜਾਂ ਪੱਖ ਵੀ ਕਿਸੇ ਜੀਵਨ ਰੂਪੀ ਪ੍ਰਿਜ਼ਮ ਅਰਥਾਤ ਕਿਸੇ ਬਖਸ਼ੇ ਹੋਏ ਮਹਾਂਪੁਰਖ ਗੁਰਮੁਖ ਪਿਆਰੇ ਦੇ ਪ੍ਰਕਾਸ਼ਮਈ ਆਤਮਿਕ ਜੀਵਨ ਰਾਹੀਂ ਪ੍ਰਕਾਸ਼ਿਤ ਅਤੇ ਪ੍ਰਗਟ ਹੁੰਦੇ ਹਨ। ਇਸ ਨੁਕਤੇ ਨੂੰ ਸਪਸ਼ਟ ਕਰਨ ਵਾਸਤੇ, ਕਿਉਂਕਿ ਇਹ ਸੂਖਮ ਨੁਕਤਾ ਹੈ ਜਿਹੜਾ ਆਮ ਸਾਡੀ ਠੁੱਲੀ ਬੁੱਧੀ ਦੀ ਸਮਝ ਵਿੱਚ ਨਹੀਂ ਆਉਂਦਾ, ਸੋ ਗੁਰਮੁਖ ਪਿਆਰਿਆਂ ਨੇ ਇਹਨੂੰ ਹੋਰ ਵਿਸਥਾਰ ਵਿੱਚ ਉਦਾਹਰਣ ਦੇ ਕੇ ਸਾਡੀ ਸਮਝ ਗੋਚਰਾ ਕੀਤਾ ਹੈ। ਬਿਜਲੀ ਦਾ ਕਰੰਟ ਸਾਡੇ ਘਰਾਂ, ਸ਼ਹਿਰਾਂ, ਕਾਰਖਾਨਿਆਂ ਆਦਿ ਵਿੱਚ ਗੁਪਤ ਤੌਰ 'ਤੇ ਪ੍ਰਵਿਰਤ ਹੋ ਰਿਹਾ ਹੈ। ਕਰੰਟ ਦੀ ਹੋਂਦ ਦਾ ਸਾਨੂੰ ਕਿਵੇਂ ਪਤਾ ਲੱਗਦਾ ਹੈ? ਜਦੋਂ ਕਿਸੇ ਬਲਬ ਰਾਹੀਂ ਇਹਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਬਿਜਲੀ ਦੇ ਕਰੰਟ ਦੇ ਪ੍ਰਕਾਸ਼ਿਤ ਹੋਣ ਜਾਂ ਪ੍ਰਗਟਾਉਣ ਵਾਸਤੇ ਖਾਸ ਸਾਧਨ ਹੁੰਦੇ ਹਨ, ਜਿਨ੍ਹਾਂ ਰਾਹੀਂ ਕਿ ਕਰੰਟ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੋ ਕੇ ਸਾਡੇ ਕੰਮ ਸਵਾਰਦੀ ਹੈ। ਐਨ ਇਸੇ ਤਰ੍ਹਾਂ ਤੱਤ ਸ਼ਬਦ, ਜੀਵਨ ਰੌਂ ਜਾਂ ਨਾਮ, ਇਹ ਗੁਪਤ ਤੌਰ 'ਤੇ ਸਰਬ ਰਵ ਰਿਹਾ ਭਰਪੂਰ ਹੈ, ਲੇਕਿਨ ਇਹ ਪ੍ਰਗਟ ਜਾਂ ਪ੍ਰਕਾਸ਼ਿਤ ਕਿਵੇਂ ਹੁੰਦਾ ਹੈ? ਇਹਦਾ ਜਲਵਾ ਕਿਵੇਂ ਦਿਖਾਈ ਦਿੰਦਾ ਹੈ? ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸ਼ਖਸੀਅਤ ਦੇ ਵਿੱਚੋਂ ਇਹ ਸ਼ਬਦ ਪ੍ਰਕਾਸ਼ਿਤ ਹੁੰਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤੇ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਆ, ਜਾ ਕੋ ਜੋਤ ਧਰੀ ਕਰਤਾਰ ਜਿਉ। ਜਿਵੇਂ ਪਿੱਛੇ ਦੱਸਿਆ ਜਾ ਚੁੱਕਾ ਹੈ, कि सूरज दे सारे सूखम ते स्थूल गुण ओदियां किरणा विच मौजूद हन, रव रहे भरपूर हन। लेकिन आम तौर ते साधारण इंसान तां केवल इन्हां किरणा दी गर्मी ते प्रकाश दे गुणां नूं ही जाणदा जां महसूस करदा है, पर इन्हां दोनां गुणां दे नाल नाल किरणा विच्चों मौजूद गुप्त रंग ते ओदी जीवन रौं दियां अमित सुते सिद्ध निरपक्ष अणमंगियां इकसार मुफ्त ते सदीवी दाता नूं कोई विरला इंसान ही जाणदा ते अनुभव करके माणदा है। दूजे लफ्ज़ां विच इस स्थूल कुदरत नूं संपूर्ण तौर ते मानण लई भी सूखम तत् शब्द दे अनुभव दी लोड़ है। दुनियावी पद्धर उत्ते विचारीए तां ज्यों ज्यों सानूं किसी वस्तु मनुख जगह शक्ति आदि की तारीफ जां ओदी महिमा दा गुणा दा पता लगता है, त्यों त्यों साडे मन विच सुते सिद्ध उन्हां प्रथाए दिलचस्पी ते खिच वधदी जांदी है अते उन्हूं प्राप्त करन जां मिलन दा साडे मन विच चा पैदा हुंदा जांदा है। ठीक इसे तरह ज्यों ज्यों तत् शब्द की महिमा साडे हिरदे विच वसेगी त्यों त्यों इस तत् शब्द की प्राप्ति वास्ते साडे मन विच खिच चाओ तांग रीझ ते उद्दम लगातार वधदा जाएगा। सुन सुन नाम तुम्हारा प्रीतम प्रभु एक पेखन का चाओ, सुन सुन उपजो मन में चाओ आठ पहर हर के गुण गाओ। इस विषय नूं स्पष्ट करन वास्ते फिर एक उदाहरण दित्ती जांदी है। जिवें कोई स्त्री किसी झगड़े कारण क्रोध विच सड़बल रही होवे, उसे वेले ओदे प्यारे परदेसी बच्चे दी चिट्ठी आ जावे तां ओदे क्रोध दा भांबड़ झट बुझ जांदा है ते ओदे हिरदे विच्चों मां प्यार जाग पैंदा है। उस चिट्ठी नूं मुड़-मुड़ पढ़दी जां सुणदी है ते बच्चे दे मोह नाल ओदा मन पिंगल के ओदा हिरदा भिज जांदा है, द्रव जांदा है। ऐनिश्चित ओदे हिरदे अंदर भखदे होए क्रोध दा भांबड़ मां प्यार विच बदल जांदा है अते ममता दे उचेरे ओदे वलवले उछल पैंदे हन। ओ अपने प्यारे बच्चे दियां वडियाईयां करदी नहीं थकदी ते ज्यों ज्यों अपने प्यारे बच्चे दे गुण गाउंदी है त्यों त्यों ओदा हिरदा द्रव के उछलदा है ते ओ बच्चे दे वैराग विच बेबल हो जांदी है। इस उदाहरण तो सिद्ध हुंदा है कि असी भी माया रूपी कुसंगत जां दूजे भाव दे प्रभाव हेठ सड़दे बलदे रहिंदे हां। इस आतिश दुनिया तो बचण दा इक्को इक पक्का साधन है खुनक नाम खुदाया, अर्थात साध संगत विच विचरदिया होया हरी दे गुण गाउणे जां परमेश्वर दी सिफत सलाह करनी है जिदे नाल के फिर अकाल पुरख दे दैवी गुणा नाल साडा मन परसदा है। इस तरह इलाही पारस छो नाल साडे मन उत्ते दैवी पारस कला वरतदी है ते फिर सिफत सलाह करदिया करदिया साडे उन्मन विच अकाल पुरख दे सारे ही दैवी गुण तस वस रस जांदे हन ते जीव वडभागा हो जांदा है, मनमुख तो गुरमुख बन जांदा है। गुरमुख होवै सोई बूझै गुण कै गुणी समावणिया, जैसा सेवै तैसो होए। पर इत्थे समझण योग हकीकत यह है कि दुनियावी स्थूल वस्तुआं साडे मन चित बुद्धि की कल्पना च छेती आ जांदियां हन, इन्हां दी महिमा जां तारीफ भी सानू झट समझ विच आ जांदी है ते असी इन्हां दा आनंद भी छेती माणदे हां। पर तत् शब्द अते इहदी अश्चर्ज महिमा अत सूखम होण करके इह साडी मोटी ठुल्ली माइकी बुद्धि इस नूं पकड़ नहीं सकती, इहनूं अनुभव नहीं कर सकती ते इहदी कदर कीमत पा के फिर वह रंग रस भी नहीं माण सकती। सो वेखण विच आया है कि धार्मिक श्रेणियां दे बहुते सारे साधक शुरू शुरू विच शब्द की दिमागी महिमा सुन के परमार्थ वल मानसिक खिच खांदे हन, लेकिन वह तत् शब्द का अनुभवी ज्ञान ना होण करके उन्हां अंदर कोई आत्मिक खिच नहीं उपजदी। इस तरह सारा जीवन साडा माइकी खड़दी कला जां ढेंदी कला विच ही बतीत हो जांदा है ਤੇ ਇਲਾਹੀ ਜੀਵਨ ਰੌਣ ਦੀ ਲਗਾਤਾਰ ਰਵਾਨਗੀ ਤੋਂ ਵਾਂਝੇ ਹੋ ਕੇ ਮਾਇਕੀ ਮੰਡਲ ਵਿੱਚ ਹੀ ਅਸੀਂ ਗਲਤਾਨ ਹੋਏ ਰਹਿੰਦੇ ਹਾਂ। ਤਤ ਸ਼ਬਦ ਦੀ ਅਨੁਭਵੀ ਮਹਿਮਾ ਦਾ ਰਸ ਮਾਨਣ ਵਾਸਤੇ ਸਾਧ ਸੰਗਤ ਜਾਂ ਗੁਰਮੁਖ ਪਿਆਰਿਆਂ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਲਾਜ਼ਮੀ ਹੈ। ਸੁਣ ਸਿੱਖਿਆ ਸਾਧ ਨਾ ਆਇਓ, ਜਿਚਰ ਗੁਰਮੁਖ ਸ਼ਬਦ ਨਾ ਲਾਗੈ, ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ। ਸਾਧ ਸੰਗਤ ਗੁਰ ਸ਼ਬਦ ਕਮਾਈ, ਗੁਰੂ ਰੂਪ ਤਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸਾਉਣ ਲਈ ਸਤਿਗੁਰਾਂ ਨੇ ਸਾਨੂੰ ਵਿਸਮਾਦੀ ਅਤੇ ਸਿਫਾਤੀ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ। ਇਹਨੂੰ ਭਾਵਨਾ ਸਹਿਤ ਜਪਣ ਲਈ ਸਾਨੂੰ ਤਾਕੀਦੀ ਹੁਕਮ ਹੈ। ਗੁਰਮਤ ਅਨੁਸਾਰ ਤਤ ਸ਼ਬਦ ਦੇ ਸੂਖਮ ਅਤੇ ਸਥੂਲ ਸਰੂਪ ਨੂੰ ਬੁੱਝਣ ਅਤੇ ਅਨੁਭਵ ਕਰਨ ਵਾਸਤੇ ਸਾਡੀ ਸੁਰਤ ਇੱਕੋ ਇੱਕ ਵਸੀਲਾ ਹੈ। ਪਹਿਲਾਂ ਅਸੀਂ ਸ਼ਬਦ ਦਾ ਸਰੂਪ ਦੇਖਿਆ ਹੈ, ਹੁਣ ਇਸ ਸ਼ਬਦ ਦੇ ਸੂਖਮ ਅਤੇ ਸਥੂਲ ਸਰੂਪ ਨੂੰ ਬੁੱਝਿਆ ਕਿਵੇਂ ਜਾ ਸਕਦਾ ਹੈ, ਅਨੁਭਵ ਕਿਵੇਂ ਕੀਤਾ ਜਾ ਸਕਦਾ ਹੈ। ਇਹਦੇ ਵਾਸਤੇ ਸਾਡੀ ਸੁਰਤ ਹੀ ਇੱਕੋ ਇੱਕ ਵਸੀਲਾ ਹੈ। ਅਤ ਸੂਖਮ ਤਤ ਸ਼ਬਦ ਨੂੰ ਉਸੇ ਪੱਧਰ ਦੀ ਸੂਖਮਤਾਈ ਵਾਲੀ ਸੁਰਤ ਹੀ ਪਕੜ ਕੇ ਅਨੁਭਵ ਕਰ ਸਕਦੀ ਹੈ। ਤਾਂ ਤੇ ਸ਼ਬਦ ਸੁਰਤ ਦਾ ਮੇਲ ਹੀ ਪ੍ਰਭੂ ਨੂੰ ਮਿਲਣ ਦਾ ਇੱਕੋ ਇੱਕ ਵਸੀਲਾ ਹੈ ਅਤੇ ਇਸ ਸੂਖਮ ਮਾਰਗ ਨੂੰ ਗਹਿਰਾਈ ਨਾਲ ਅਨੁਭਵ ਕਰਨਾ ਅਤ ਜ਼ਰੂਰੀ ਹੈ। ਸ਼ਬਦ ਸੁਰਤ ਪਰਮਾਰਥ ਪਰਮ ਪਦ, ਸ਼ਬਦ ਸੁਰਤ ਸੁਖ ਸਹਿਜ ਨਿਵਾਸ ਹੈ। ਨਿਰੰਕਾਰ ਚਾਰ ਪਰਮਾਰਥ ਪਰਮ ਪਦ, ਸ਼ਬਦ ਸੁਰਤ ਅਵਗਾਹਨ ਅਭਿਆਸ ਹੈ। ਸੁਰਤ ਦੀ ਸੂਖਮਤਾ ਅਤੇ ਸਮਰੱਥਾ ਨੂੰ ਸਮਝਣ ਵਾਸਤੇ ਹੇਠਾਂ ਵਿਚਾਰ ਕੀਤੀ ਜਾਂਦੀ ਹੈ। ਸਾਡੇ ਮਨ ਚਿੱਤ ਬੁੱਧੀ ਵਿੱਚ ਕਿਸੇ ਵੀ ਬਾਹਰਲੇ ਵਿਚਾਰ, ਖਿਆਲ, ਭਾਵ ਜਾਂ ਦ੍ਰਿਸ਼ ਦਾਖਲ ਹੋਣ ਦਾ ਜ਼ਰੀਆ ਕੀ ਹਨ? ਮੁੱਖ ਤੌਰ 'ਤੇ ਸਾਡੀਆਂ ਅੱਖਾਂ ਅਤੇ ਕੰਨ। ਪਰ ਵੇਖੇ ਹੋਏ ਦ੍ਰਿਸ਼ ਅਤੇ ਪੜ੍ਹੇ ਜਾਂ ਸੁਣੇ ਹੋਏ ਵਿਚਾਰ ਸਾਡੇ ਅੰਤਸ਼ਕਰਨ ਵਿੱਚ ਤਾਂ ਹੀ ਕੋਈ ਭਾਵਨਾ ਪੈਦਾ ਕਰ ਸਕਦੇ ਹਨ ਜੇ ਸਾਡੀ ਅੰਦਰਲੀ ਸੁਰਤ ਜਾਂ ਧਿਆਨ ਇਹਨਾਂ ਨੂੰ ਪਕੜੇ। ਅਸੀਂ ਬਹੁਤ ਕੁਛ ਵੇਖਦੇ ਹਾਂ, ਸੁਣਦੇ ਹਾਂ, ਲੇਕਿਨ ਸਾਡੇ ਅੰਤਸ਼ਕਰਨ ਵਿੱਚ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ ਜਿਨ੍ਹਾਂ ਨੂੰ ਕਿ ਅਸੀਂ ਪੂਰੇ ਧਿਆਨ ਜਾਂ ਸੁਰਤ ਨਾਲ ਦੇਖਦੇ ਸੁਣਦੇ ਹਾਂ। ਇਸ ਲਈ ਬਗੈਰ ਧਿਆਨ ਜਾਂ ਸੁਰਤ ਦੇ ਬਾਕੀ ਵੇਖੇ ਹੋਏ ਦ੍ਰਿਸ਼ ਅਤੇ ਪੜ੍ਹੇ ਸੁਣੇ ਵਿਚਾਰ ਸਾਡੇ ਅੰਤਸ਼ਕਰਨ 'ਤੇ ਕੋਈ ਅਸਰ ਨਹੀਂ ਪਾਉਂਦੇ। ਦੂਜੇ ਪਾਸੇ ਸਾਡੇ ਧੁਰ ਅੰਤਸ਼ਕਰਨ ਵਿੱਚ ਸਾਡੇ ਪਿਛਲੇ ਜਨਮਾਂ ਦੇ ਸੰਸਕਾਰਾਂ ਅਤੇ ਸੰਗਤ ਅਨੁਸਾਰ ਪਹਿਲਾਂ ਹੀ ਕੁਝ ਵਿਚਾਰ, ਵਲਵਲੇ ਅਤੇ ਦ੍ਰਿਸ਼ ਆਦਿ ਜਮ੍ਹਾਂ ਹਨ। ਰੁਚੀਆਂ ਅਨੁਸਾਰ ਸਾਡੀ ਸੁਰਤ ਆਪਣੇ ਆਪ ਹੀ ਇਹ ਪਿਛਲੇ ਦ੍ਰਿਸ਼, ਖਿਆਲ ਅਤੇ ਵਲਵਲੇ ਮੁੜ ਮੁੜ ਕੇ ਵੇਖਦੀ ਅਤੇ ਸੋਚਦੀ ਰਹਿੰਦੀ ਹੈ। ਦੂਜੇ ਲਫਜ਼ਾਂ ਵਿੱਚ ਸਾਡੀ ਸੁਰਤ ਮੌਜੂਦਾ ਖਿਆਲਾਂ ਵਲਵਲਿਆਂ ਨੂੰ ਅਤੇ ਅੰਤਸ਼ਕਰਨ ਵਿੱਚ ਪਹਿਲਾਂ ਜਮ੍ਹਾਂ ਕੀਤੇ ਹੋਏ ਖਿਆਲਾਂ, ਭਾਵਨਾਵਾਂ, ਘਟਨਾਵਾਂ ਅਤੇ ਦ੍ਰਿਸ਼ਾਂ ਦੇ ਵਿਚਕਾਰ ਪ੍ਰਵਿਰਤ ਰਹਿੰਦੀ ਹੈ। ਇੱਥੇ ਧਿਆਨਯੋਗ ਹੋਰ ਨੁਕਤਾ ਹੈ ਕਿ ਸਾਡੇ ਅੰਤਸ਼ਕਰਨ ਦੀ ਰੁਚੀ ਜਾਂ ਰੰਗਤ ਅਨੁਸਾਰ ਹੀ ਸਾਡੀ ਸੁਰਤ ਅੰਦਰਲੇ ਜਾਂ ਬਾਹਰਲੇ ਖਿਆਲਾਂ, ਭਾਵਨਾਵਾਂ, ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਪਕੜਦੀ ਹੈ। ਪਹਿਲਾ ਨੁਕਤਾ ਦਿੱਤਾ ਹੈ ਗੁਰਮੁਖਾਂ ਨੇ ਧਿਆਨ ਦਾ, ਅਤੇ ਦੂਸਰਾ ਸਾਡੀ ਰੁਚੀ ਦਾ। ਜਿਨ੍ਹਾਂ ਗੱਲਾਂ ਵਿੱਚ, ਜਿਨ੍ਹਾਂ ਚੀਜ਼ਾਂ 'ਚ ਸਾਡੀ ਰੁਚੀ ਹੋਏਗੀ, ਉੱਧਰ ਹੀ ਸਾਡੀ ਸੁਰਤ ਜਾਏਗੀ। ਸੋ ਸਾਡੀ ਸੁਰਤ ਅੰਦਰਲੇ ਜਾਂ ਬਾਹਰਲੇ ਖਿਆਲਾਂ, ਭਾਵਨਾਵਾਂ, ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਆਪਣੇ ਅੰਤਸ਼ਕਰਨ ਦੀ ਰੁਚੀ ਅਨੁਸਾਰ ਹੀ ਪਕੜਦੀ ਹੈ। ਪਰ ਅੰਦਰ ਪਹਿਲਾਂ ਉੱਕਰੀ ਹੋਈ ਰੁਚੀ ਜਾਂ ਅੰਤਸ਼ਕਰਨ ਦੀ ਰੰਗਤ ਤੋਂ ਵਿਲੱਖਣ ਜਾਂ ਉਲਟ ਖਿਆਲ, ਭਾਵਨਾਵਾਂ, ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਸੁਰਤ ਨਾਲ ਪਕੜਨ ਵਾਸਤੇ ਕਾਫੀ ਘਾਲਣਾ ਦੀ ਲੋੜ ਹੁੰਦੀ ਹੈ। ਜੋ ਦ੍ਰਿਸ਼ ਵਲਵਲੇ ਸਾਡੀ ਸੁਰਤ ਅੰਦਰ ਪਹਿਲਾਂ ਜਮ੍ਹਾਂ ਹਨ, ਉਹਨਾਂ ਤੋਂ ਉਲਟ ਦ੍ਰਿਸ਼ਾਂ ਵਲਵਲਿਆਂ ਨੂੰ, ਭਾਵਨਾਵਾਂ ਨੂੰ ਪਕੜਨ ਵਾਸਤੇ ਕਾਫੀ ਘਾਲਣਾ ਦੀ ਲੋੜ ਹੁੰਦੀ ਹੈ। ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਅਸੀਂ ਕੰਨ ਅਤੇ ਅੱਖਾਂ ਸਾਰਾ ਦਿਨ ਬੰਦ ਵੀ ਨਹੀਂ ਕਰ ਸਕਦੇ। ਜੇ ਅਸੀਂ ਚਾਹੀਏ ਕਿ ਅਸੀਂ ਆਪਣੀ ਮਨ ਮਰਜ਼ੀ ਦੇ ਦ੍ਰਿਸ਼ ਦੇਖੀਏ ਜਾਂ ਗੱਲਾਂ ਸੁਣੀਏ, ਅਸੀਂ ਇਹ ਵੀ ਨਹੀਂ ਕਰ ਸਕਦੇ। ਤੁਰਦਿਆਂ ਫਿਰਦਿਆਂ ਕੰਮ ਕਰਦਿਆਂ ਹਰ ਤਰ੍ਹਾਂ ਦੇ ਚੰਗੇ ਜਾਂ ਮਾੜੇ ਦ੍ਰਿਸ਼, ਆਵਾਜ਼, ਵਿਚਾਰ ਸੁਤੇ ਸਿੱਧ ਹੀ ਸਾਡੇ ਮਨ ਵਿੱਚ ਆਉਂਦੇ ਹਨ ਅਤੇ ਸਾਡੇ ਮਨ ਨੂੰ ਫੁੱਟਬਾਲ ਦੀ ਨਿਆਈ ਨਚਾਉਂਦੇ ਪਟਕਾਉਂਦੇ ਖੁਆਰ ਕਰਦੇ ਰਹਿੰਦੇ ਹਨ। ਇਹਨਾਂ ਨੀਵੇਂ ਘਾਤਕ ਤੇ ਭੜਕਾਊ ਤੱਤਾਂ ਉੱਤੇ ਕੇਵਲ ਉੱਚੀ ਸੁੱਚੀ ਸਾਧ ਸੰਗਤ ਜਾਂ ਦੈਵੀ ਮਾਹੌਲ ਦੁਆਰਾ ਹੀ ਕਾਬੂ ਪਾਇਆ ਜਾ ਸਕਦਾ ਹੈ। ਸੁਰਤ ਰੂਪੀ ਕੰਪਿਊਟਰ ਵਿੱਚ ਦਰਜ ਕੀਤੇ ਹੋਏ ਪਹਿਲੇ ਖਿਆਲਾਂ, ਵਲਵਲਿਆਂ, ਸੰਸਕਾਰਾਂ ਨੂੰ ਕੇਵਲ ਸਾਧ ਸੰਗਤ ਦੇ ਦੈਵੀ ਤੇ ਦਾਮਨਿਕ ਰੰਗਤ ਦੇ ਪ੍ਰਭਾਵ ਨਾਲ ਹੀ ਬਦਲਿਆ ਜਾ ਸਕਦਾ ਹੈ। ਸੋ ਜੋ ਅਸੀਂ ਕਹਿੰਦੇ ਹਾਂ ਕਿ ਸਾਡੇ ਪਹਿਲਾਂ ਅੰਤਸ਼ਕਰਨ ਵਿੱਚ ਜੇ ਖਿਆਲ ਮਾੜੇ ਹਨ ਤਾਂ ਉਹਨਾਂ ਨੂੰ ਸਾਧ ਸੰਗਤ ਦੇ ਦੈਵੀ ਤੇ ਦਾਮਨਿਕ ਰੰਗਤ ਦੇ ਪ੍ਰਭਾਵ ਨਾਲ ਹੀ ਬਦਲਿਆ ਜਾ ਸਕਦਾ ਹੈ। ਬਾਕੀ ਗਿਆਨ ਇੰਦਰੀਆਂ ਨਾਲੋਂ ਅੱਖਾਂ ਤੇ ਕੰਨਾਂ ਦੀ ਗ੍ਰਹਿਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਬਹੁਤ ਦੂਰ ਦਾ ਦ੍ਰਿਸ਼ ਜਾਂ ਆਵਾਜ਼ ਇਕਦਮ ਸਾਡੇ ਮਨ ਵਿੱਚ ਕੋਈ ਨਾ ਕੋਈ ਚੰਗੀ ਜਾਂ ਮਾੜੀ ਭਾਵਨਾ ਛੱਡ ਜਾਂਦਾ ਹੈ, ਉਥਲ ਪੁਥਲ ਕਰ ਜਾਂਦਾ ਹੈ। ਇਸ ਵਿਚਾਰ ਤੋਂ ਸਪਸ਼ਟ ਹੈ ਕਿ ਪਰਮਾਰਥਿਕ ਘਾਲਣਾ ਘਾਲਣ ਵਾਸਤੇ ਸਾਨੂੰ ਧਿਆਨ, ਸੁਰਤ, ਵਿਚਾਰ, ਖਿਆਲ, ਦ੍ਰਿਸ਼, ਵਲਵਲੇ, ਮਾਹੌਲ ਤੇ ਸੰਗਤ ਇਹ ਸਾਡੇ ਵਾਸਤੇ ਅਤਿਅੰਤ ਅਹਿਮੀਅਤ ਰੱਖਦੇ ਹਨ। ਜਿਵੇਂ ਵੀਡੀਓ ਕੈਸੇਟ ਅੰਦਰ ਅਨੰਤ ਦ੍ਰਿਸ਼ ਤੇ ਆਵਾਜ਼ ਜਮ੍ਹਾਂ ਕੀਤੀ ਜਾ ਸਕਦੀ ਹੈ ਤੇ ਲੋੜ ਪੈਣ ਤੇ ਉਹ ਪ੍ਰਗਟ ਵੀ ਕੀਤੀ ਜਾ ਸਕਦੀ ਹੈ, ਠੀਕ ਇਸੇ ਤਰ੍ਹਾਂ ਸਾਡੀ ਸੁਰਤ ਵੀ ਕਈ ਜਨਮਾਂ ਤੋਂ ਲੈ ਕੇ ਹੁਣ ਤੱਕ ਆਪਣੇ ਆਪ ਅਨੰਤ ਦ੍ਰਿਸ਼, ਵਲਵਲੇ, ਖਿਆਲ, ਘਟਨਾਵਾਂ ਚੁੱਪ ਚੁਪੀਤੇ ਦਰਜ ਜਾਂ ਰਿਕਾਰਡ ਕਰਦੀ ਆਈ ਹੈ ਅਤੇ ਲੋੜ ਪੈਣ ਤੇ ਇਹ ਸੁਤੇ ਸਿੱਧ ਆਪ ਮੁਹਾਰੇ ਇਹਨਾਂ ਸੰਸਕਾਰਾਂ ਦੀ ਰੰਗਤ ਨੂੰ ਪ੍ਰਗਟ ਵੀ ਕਰਦੀ ਰਹਿੰਦੀ ਹੈ। ਅਸਲ ਵਿੱਚ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਜਗਿਆਸੂ ਅਨੇਕਾਂ ਅੰਤਰਮੁਖੀ ਗੈਬੀ ਪਰਮਾਰਥਿਕ ਪੌੜੀਆਂ ਚੜ ਕੇ ਅਕਾਲ ਪੁਰਖ ਨੂੰ ਮਿਲ ਸਕਦਾ ਹੈ। ਕੇਵਲ ਸ਼ਬਦ ਸੁਰਤ ਦੇ ਮੇਲ ਦੁਆਰਾ ਜਗਿਆਸੂ ਅਨੇਕਾਂ ਅੰਤਰਮੁਖੀ ਗੈਬੀ ਪਰਮਾਰਥਿਕ ਪੌੜੀਆਂ ਚੜ ਕੇ ਪ੍ਰਭੂ ਨੂੰ ਮਿਲ ਸਕਦਾ ਹੈ। ਗੁਰਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸ਼ਬਦ ਸੁਰਤ ਮਾਰਗ ਬਾਬਤ ਇਉਂ ਅਗਵਾਈ ਕੀਤੀ ਗਈ ਹੈ, ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ, ਸੁਰਤ ਸ਼ਬਦ ਪਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ, ਸ਼ਬਦ ਸੁਰਤ ਲਿਵ ਚੱਲਣਾ ਜਮ ਜਾਗਾਤੀ ਨੇੜ ਨਾ ਆਇਆ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ। ਇਸ ਵਿਚਾਰ ਤੋਂ ਸਪਸ਼ਟ ਹੈ ਕਿ ਸ਼ਬਦ ਵਿੱਚ ਸੁਰਤ ਜੋੜਨ ਨਾਲ ਸਾਰੀਆਂ ਆਤਮਿਕ ਬਰਕਤਾਂ ਸਾਨੂੰ ਗੁਰੂ ਕਿਰਪਾ ਦੁਆਰਾ ਨਸੀਬ ਹੋ ਜਾਂਦੀਆਂ ਹਨ। ਪਰ ਇਹ ਸ਼ਬਦ ਸੁਰਤ ਦੀ ਖੇਡ ਕੋਈ ਇੰਨੀ ਆਸਾਨ ਨਹੀਂ, ਕਿਉਂਕਿ ਸਾਡਾ ਬਾਹਰਮੁਖੀ ਮਨ, ਸਾਡੀ ਮਤ ਤੇ ਸਾਡੀ ਬੁੱਧੀ ਇਹ ਜਨਮ ਜਨਮਾਂਤਰਾਂ ਤੋਂ ਮਾਇਆ ਵਿੱਚ ਖਚਤ ਹੋਣ ਕਰਕੇ ਆਪਣੇ ਆਪ ਮਾਇਆ ਦੀ ਪਕੜ ਵਿੱਚੋਂ ਨਿਕਲਣ ਤੋਂ ਅਸਮਰੱਥ ਹਨ। ਇਸ ਲਈ ਉੱਪਰ ਲਿਖੇ ਪ੍ਰਮਾਣਾਂ ਅਨੁਸਾਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸ਼ਬਦ ਸੁਰਤ ਦੀ ਗਾਖੜੀ ਅਲੂਣੀ ਸਿਲ ਚੱਟਣ ਵਾਲੀ ਘਾਲਣਾ ਕੇਵਲ ਕੋਈ ਵਿਰਲਾ ਜਗਿਆਸੂ ਕਰ ਸਕਦਾ ਹੈ। ਰਾਗ ਨਾਦ ਸਭ ਕੋ ਸੁਣੈ ਸ਼ਬਦ ਸੁਰਤ ਸਮਝੈ ਵਿਰਲੋਈ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ। ਸ਼ਬਦ ਸੁਰਤ ਦੇ ਮੇਲ ਦੁਆਰਾ ਸਾਡੇ ਅੰਦਰ ਆਤਮਿਕ ਆਨੰਦ, ਪ੍ਰਭੂ ਪ੍ਰੇਮ ਜਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ, ਸਾਧ ਸੰਗਤ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਬਿਲਾਸੀ, ਸ਼ਬਦ ਸੁਰਤ ਪਰਚਾਏ ਕੇ ਨਿਤ ਨੇਹੋ ਨਵੇਲਾ, ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ, ਸਤਿਗੁਰ ਸ਼ਬਦ ਤਰੰਗ ਸਦਾ ਸੁਹੇਲਿਆ, ਸ਼ਬਦ ਸੁਰਤ ਪ੍ਰਸੰਗ ਗਿਆਨ ਸੰਗ ਮੇਲਿਆ, ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨਾ ਜਾਏ, ਹੀਰੇ ਹੀਰਾ ਬੇਦਿਆ ਸ਼ਬਦ ਸੁਰਤ ਮਿਲ ਪਰਚਾ ਹੋਈ। ਇਸ ਸੁਰਤ ਦਾ ਮਾਰਗ ਕੀ ਹੈ? ਸ਼ਬਦ ਅਗੰਮ ਅਗੋਚਰ ਤੇ ਪ੍ਰੇਮ ਸਰੂਪ ਹੈ। ਸੋ ਰੱਬੀ ਭੈ ਭਾਵਨੀ ਵਿਸਮਾਦੀ ਸਿਫਤ ਸਲਾਹ ਇਲਾਹੀ ਪ੍ਰੇਮ ਅਤੇ ਸ਼ਬਦ ਦੀ ਕਮਾਈ ਹੀ ਸਾਡੀ ਸੁਰਤ ਦਾ ਮਾਰਗ ਹੈ, ਜਿਹਨੂੰ ਕੇਵਲ ਸਾਡੀ ਸੁਰਤ ਹੀ ਪਹਿਚਾਣ ਸਕਦੀ ਹੈ, ਸੁਰਤ ਹੀ ਪਕੜ ਸਕਦੀ ਹੈ, ਸੁਰਤ ਹੀ ਇਹਨੂੰ ਅਨੁਭਵ ਕਰ ਸਕਦੀ ਹੈ, ਇਹਦੀ ਖਿੱਚ ਖਾ ਸਕਦੀ ਹੈ, ਇਹਦਾ ਰਸ ਬਣ ਸਕਦੀ ਹੈ। ਮਾਇਆ ਅਤੇ ਵਿਕਾਰਾਂ ਵਿੱਚ ਖਚਿਤ ਹੋਇਆ ਸਾਡਾ ਬਾਹਰ ਮੁਖੀ ਠੁੱਲਾ ਮਾਦੀ ਮਨ ਇਹਨਾਂ ਉੱਚੀਆਂ ਸੁੱਚੀਆਂ ਭਾਵਨਾਵਾਂ ਨੂੰ ਨਹੀਂ ਪਕੜ ਸਕਦਾ। ਕਦੇ ਕਦਾਈ ਗੁਰੂ ਕਿਰਪਾ ਦੁਆਰਾ ਸਾਧ ਸੰਗਤ ਵਿੱਚ ਅੰਤਰਮੁਖੀ ਸਿਮਰਨ ਕਰਦਿਆਂ ਹੋਇਆਂ ਜਾਂ ਇਕਾਗਰਤਾ ਅਤੇ ਸ਼ਰਧਾ ਨਾਲ ਕੀਰਤਨ ਸੁਣਦਿਆਂ ਸਾਨੂੰ ਨਾਮ ਰਸ ਦਾ ਹਲੋਰਾ ਆਉਂਦਾ ਹੈ ਤਾਂ ਸਾਡੀ ਸੁਰਤ ਜਾਗਰਤ ਅਵਸਥਾ ਵਿੱਚ ਆਉਂਦੀ ਹੈ। ਜੋ ਪਹਿਲਾਂ ਸੁੱਤੀ ਹੋਈ ਸੀ ਉਹ ਜਾਗਰਤ ਅਵਸਥਾ ਵਿੱਚ ਆਉਂਦੀ ਹੈ ਅਤੇ ਅੱਗੇ ਨਾਲੋਂ ਹੋਰ ਸੁਚੇਤ ਅਤੇ ਸਾਵਧਾਨ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਅਨਦਿਨ ਜਾਗਿਆ, ਸੋਵਤ ਹਰ ਜਪ ਜਾਗਿਆ ਪੇਖਿਆ ਵਿਸਮਾਦ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ, ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਰ ਸ਼ਬਦ ਨਾ ਸੁਣੀ ਬੋਲਾ, ਸ਼ਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੇ ਭਗਤਾਰੇ। ਸੋ ਨਿਰੰਕਾਰ ਅਤੇ ਸੰਸਾਰ ਸਾਗਰ ਵਿਚਕਾਰ ਸ਼ਬਦ ਇੱਕ ਸੂਖਮ ਪੁਲ ਹੈ ਜਿਹਨੂੰ ਕਿ ਸਾਡੀ ਸੁਰਤ ਹੀ ਆਪਣੇ ਅਨੁਭਵ ਦੁਆਰਾ ਪਾਰ ਕਰ ਸਕਦੀ ਹੈ। ਨਿਰੰਕਾਰ ਅਤੇ ਸੰਸਾਰ ਸਾਗਰ ਵਿਚਕਾਰ ਸ਼ਬਦ ਇੱਕ ਸੂਖਮ ਪੁਲ ਹੈ ਜਿਸ ਨੂੰ ਕੇਵਲ ਸਾਡੀ ਸੂਖਮ ਸੁਰਤ ਅਨੁਭਵ ਦੁਆਰਾ ਪਾਰ ਕਰ ਸਕਦੀ ਹੈ। ਸੁਰਤ ਦੀ ਇੱਕ ਹੋਰ ਖੂਬੀ ਹੈ, ਉਹ ਕੀ ਕਿ ਇਹ ਅਨੁਵਾਦਕ ਜਾਂ ਉਲਥਾਕਾਰ ਵੀ ਹੈ, ਇੰਟਰਪ੍ਰੇਟਰ ਵੀ ਹੈ। ਕਿਵੇਂ? ਇਹ ਸੂਖਮ ਤੱਤ ਸ਼ਬਦ ਨੂੰ ਅਨੁਭਵ ਕਰਕੇ ਸਥੂਲ ਦ੍ਰਿਸ਼ਟਮਾਨ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ, ਜਿਵੇਂ ਕਿ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਬਿਆਨ ਕੀਤਾ। ਸੂਖਮ ਸ਼ਬਦ ਨੂੰ ਅਨੁਭਵ ਕਰਕੇ ਉਹਨਾਂ ਨੇ ਇਸ ਅੱਖਰੀ ਗੁਰਬਾਣੀ ਵਿੱਚ ਸਾਡੇ ਵਾਸਤੇ ਬਿਆਨ ਕੀਤਾ ਅਤੇ ਹੁਣ ਅਸੀਂ ਸਥੂਲ ਦ੍ਰਿਸ਼ਟਮਾਨ ਅੱਖਰੀ ਗੁਰਬਾਣੀ ਦਾ ਇਕਾਗਰਤਾ ਅਤੇ ਭਾਵਨਾ ਸਹਿਤ ਅੰਤਰਾਤਮੇ ਅਭਿਆਸ ਕਰਕੇ ਮੁੜ ਸੂਖਮ ਤੱਤ ਸ਼ਬਦ ਦੀਆਂ ਝਲਕਾਂ ਨੂੰ ਅਨੁਭਵ ਕਰ ਸਕਦੇ ਹਾਂ। ਸੋ ਸੁਰਤ ਰਾਹੀਂ ਮਨ ਨੂੰ ਨਿਰੰਤਰ ਕੋਈ ਮਿੱਠਾ ਰਸੀਲਾ ਤਰੰਗਾਂ ਵਾਲਾ ਸਵਾਦਲਾ ਸੂਖਮ ਭੋਜਨ ਚਾਹੀਦਾ ਹੈ ਜਿਹਦੇ ਦੁਆਰਾ ਕਿ ਮਨ ਮਾਇਆ ਅਤੇ ਵਿਕਾਰਾਂ ਦੇ ਹੋਛੇ ਰਸਾਂ ਤੋਂ ਮੁੜ ਕੇ ਸ਼ਬਦ ਨੂੰ ਪਕੜ ਸਕੇ, ਉਹਦਾ ਰਸ ਮਾਣ ਸਕੇ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਭਾਵ ਸੁਰਤ ਹੀ ਸ਼ਬਦ ਦੇ ਤੱਤ ਨੂੰ ਅਨੁਭਵ ਕਰ ਸਕਦੀ ਹੈ, ਸੁਰਤ ਹੀ ਪ੍ਰਭੂ ਦੇ ਸਾਖਿਆਤ ਦਰਸ਼ਨ ਕਰ ਸਕਦੀ ਹੈ, ਸੁਰਤ ਹੀ ਪ੍ਰਭੂ ਦੇ ਪਿਰਮ ਪਿਆਲੇ ਦਾ ਰੰਗ ਮਾਣ ਸਕਦੀ ਹੈ। ਅਸਲ ਵਿੱਚ ਅਨੁਭਵੀ ਪ੍ਰੇਮ ਦੁਆਰਾ ਸੁਰਤ ਰੱਬ ਨਾਲ ਗੱਲਾਂ ਕਰਦੀ ਹੈ, ਸੁਨੇਹੜੇ ਦਿੰਦੀ ਹੈ, ਲਾਡ ਪਿਆਰ ਕਰਦੀ ਹੈ, ਪ੍ਰੇਮ ਅਦਾਵਾਂ ਲੇਵਾ ਦੇਵੀ ਵਣਜ ਵਪਾਰ ਗੁਪਤੀ ਤੌਰ 'ਤੇ ਕਰ ਸਕਦੀ ਹੈ। ਜਲ ਥਲ ਮਈਅਲ ਗੁਪਤੋ ਵਰਤੇ ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਇਹ ਸ਼ਬਦ ਸੁਰਤ ਦੀ ਸੂਖਮ ਅਤੇ ਗੁਪਤ ਜੁਗਤ ਕੇਵਲ ਸਾਧ ਸੰਗਤ ਵਿੱਚ ਸਿਮਰਨ ਅਭਿਆਸ ਕਮਾਈ ਦੁਆਰਾ ਸਿੱਖੀ ਜਾ ਸਕਦੀ ਹੈ। ਸ਼ਬਦ ਸੁਰਤ ਦੇ ਮੇਲ ਤੋਂ ਬਗੈਰ ਤੱਤ ਸ਼ਬਦ ਜਾਂ ਸ਼ਬਦ ਗੁਰੂ ਨੂੰ ਅਨੁਭਵ ਕਰਨ ਵਾਸਤੇ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈ। ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੈ। ਸਾਡਾ ਸੁਚੇਤ ਮਨ ਮਤ ਅਤੇ ਬੁੱਧੀ ਸਾਡਾ ਕੌਂਸ਼ੀਅਸ ਮਾਇੰਡ ਇਹ ਗੁਰ ਸ਼ਬਦ ਦੀ ਅੰਤਰੀਵ ਵਿਚਾਰ ਦੁਆਰਾ ਘੜਿਆ ਜਾਂਦਾ ਹੈ। ਸਾਡਾ ਅਚੇਤ ਅੰਤਸ਼ਕਰਨ ਸਾਡਾ ਸਭ ਕੌਂਸ਼ੀਅਸ ਮਾਇੰਡ ਇਹ ਕਿਵੇਂ ਘੜ ਹੁੰਦਾ ਹੈ? ਕੀਰਤਨ ਅੰਤਰਮੁਖੀ ਸਿਮਰਨ ਜਾਂ ਸ਼ਬਦ ਸੁਰਤ ਦੇ ਅਭਿਆਸ ਦੁਆਰਾ ਇਹਦੀ ਘਾੜਤ ਹੁੰਦੀ ਹੈ। ਸੁਚੇਤ ਮਨ ਕੌਂਸ਼ੀਅਸ ਮਾਇੰਡ ਗੁਰ ਸ਼ਬਦ ਦੀ ਵਿਚਾਰ ਦੁਆਰਾ ਘੜਿਆ ਜਾਂਦਾ ਹੈ ਅਤੇ ਸਭ ਕੌਂਸ਼ੀਅਸ ਮਾਇੰਡ ਅੰਤਸ਼ਕਰਨ ਅਚੇਤ ਅੰਤਸ਼ਕਰਨ ਇਹ ਕੀਰਤਨ ਅੰਤਰਮੁਖੀ ਸਿਮਰਨ ਅਤੇ ਸ਼ਬਦ ਸੁਰਤ ਦੇ ਅਭਿਆਸ ਦੁਆਰਾ ਘੜਿਆ ਜਾਂਦਾ ਹੈ। ਇਸ ਤੋਂ ਇਲਾਵਾ सुरत मत मन ते बुद्धि दी काढ़त वास्ते प्रभु दी भै पावनी अत जरूरी है। भै बिन कोय न लंघस पार, भै भौ राख्या पाए सवार, भै तन अगन पखे भै नाल, भै भौ कड़िए शबद सवार, भै बिन काढ़त कच निकच, अंधा सच्चा अंधी सट, भै पइए मन वस होआ होमे शब्द जलाए। आम तौर ते जग्यासु प्रभु दी सर्व व्यापकता ते अंतर जामता नूं बहुत ही घट ओपरा जा जा पूरी तरह अनुभव नहीं कर सकते, वह प्रभु दी भै पावनी विच नहीं रहिंदे। इसे करके ओपरी जी भै पावनी हुंदी है वह छेती उड़ पुड़ जांदी है ते जग्यासु फिर माया दे प्रभाव हेठ अनजाने ही अनेका नीवियां रुचियां विच गलतान हो जांदे हन। ए भै पावनी जां श्रद्धा पावनी पैदा किवें होवे? प्रभु दी सद हजूरी भै पावनी दा अनुभवी एहसास फिर बख्शे होए गुरमुख प्यारियां दी लगातार संगत विच ही हो सकता है। सो सुरत मत मन ते बुद्धि दी काढ़त वास्ते भै पावनी वाली साध संगत रूपी टकसाल चाहीदी है, क्योंकि बख्शे हुए गुरमुख प्यारे वह खुद गुरु की भै भावनी विच रहिंदे हन अते अकाल पुरख की पावन हजूरी का चुप प्रीत राही रंग रस माणदे हन। पौ खला अगन तपताओ, पांडा पाओ अमृत तित टाल, कड़िए शब्द सच्ची टकसाल। साध संगत पौ पाओ सहज बैराग है, गुरमुख सहज सुभाओ सुरत सो जाग है। शब्द सुरत लिव लाए हुक्म कमाया, साध संगत पै पाए निज कर पाया। साध संगत पौ पाओ कर, सेवक सेवा कार कमाए, शब्द सुरत लिवलीन होए दरगह माण निमाणा पाए। साध संगत पै पाए विच भगत वछल कर अछल छलना, पार ब्रह्म पूरन ब्रह्म सतगुर साध संगत विच वसै, शब्द सुरत आराध्य पाए भगत पै सहज विगसै। हां जी, सुरत ही गुरु रूप तत् शब्द दा चेला है, सुरत ही इसका खोजी है, वाहन है, रसिया है। सुरत ही विस्मादी उडारियां लौंदी है, प्रेम सागर विच तारियां लौंदी है, चुप चुपीते बोलती है, चुप चुपीते सुनती है, चुप चुपीते देखती है, चुप चुपीते आनंद माणती है, चुप चुपीते समझती है, समझाती है। ये अदृष्ट है, गुप्त है। शब्द सुरत का ये मार्ग अंतर्मुखी है, गुप्त है, सूखम है, विस्मादी है। ये प्रेम स्वरूप है, प्रेम स्वप्ना वाला है, आनंदमयी है, चाओ वाला है। हाँ जी, शब्द सुरत दे इस मेल नाल ही राम बेन वजदी है, मधुर मधुर अनहद धुन सुनदी है, अजपा जाप दी मध्यम मिठी ते खामोश अबोल बोली सुनाई दिंदी है, चुप प्रीत दी बख्शिश हुंदी है, गुर शब्दी गोविंद गजदा है, अणमड़िया मंदल वजदा है, बिन सावन कनहर गजदा है, अमृत धार चिम चिम बरसदी है, प्रेम रस दा स्वाद अनुभव हुंदा है, गुरमुख रोम रोम हर त्यावे है, नाम दी प्राप्ति हुंदी है, सुन समाध विच लीनता प्राप्त हुंदी है, चुप च बोले प्रेम प्याला मिलदा है। तन तन ओ राम बेन बाजै, मधुर मधुर तुन अनहत गाजै, आनंद मूल राम सब देख्या, गुर शब्दी गोविंद गजया। अणमड़िया मंदल बाजै बिन सावन कनहर गाजै, चिम चिम वरसै अमृत तारा, मन पीवै सुन शब्द विचारा, सुरत शब्द पव सागर तरियै, नानक नाम बखाणे, नानक निर्मल नाद शब्द तुन सच रामै नाम समाएदा, वाहे गुरु गुर शब्द लै पिरम प्याला चुप च बोला। वाहे गुरु जी का खालसा, वाहे गुरु जी की फतेह।